ओम शांति। आज सुंदे हां 11 अक्टूबर 2025 दे
बाबा दी साकार महावाक।
बाबा बोले, मिठे बच्चे, तुहाडा फर्ज है सबनों स्थाई सुख शांति दा रस्ता दसना। शांति विच रहो, शांति दी बख्शीश दियो, इनाम दियो। प्रश्न है, किस गहरे राज नूं समझण दे लई बेखर दी बुद्धि चाहिदी है? केड़े गहरे राज नूं समझण दे लई बेखर दी बुद्धि चाहिदी है? उत्तर विच बाबा ने दस्या, ड्रामा दी जो सीन जिस समय चलनी है उस समय ही चलेगी। एज दी एक्यूरेट आयु है, बाप भी अपने पूरे एक्यूरेट टाइम ते आंदे ने। एस विच 1 सेकंड का भी फर्क नहीं पै सकता। पूरे 5,000 वरिया तो बाद बाप आके प्रवेश करते ने। एक गहरा राज समझण दे लई बेखद दी बुद्धि चाहिदी है। गीत है, बदल जाए दुनिया न बदलेंगे हम। ओम शांति। रूहानी बच्चों प्रति रूहानी बाप पैर समझाते हैं, रूहानी बच्चियां प्रति रूहानी बाप पैर समझाते ने। बच्चियां नू रस्ता दसते ने शांति धाम सुख धाम दा। इस समय सब मनुख विश्व विच शांति चाहते ने। हर एक इंडिविजुअल भी चाहते ने कि विश्व विच शांति भी चाहते ने। हर एक ही चाहता है कि मन की शांति चाहती है। हुन ओह भी कित्थों मिल सकती है? शांति का सागर एक बाप है जिस तो यह वरसा मिल सकता है। इंडिविजुअल भी मिलता, व्यक्तिगत भी मिलता, होलसेल भी मिलता, सारे नू भी मिलता, यानी सब नू मिलता। जो बच्चे पढ़ते ने समझ सकते ने। असी शांति का वरसा लैण दे लई अपना पुरशार्थ करते हाँ, होरां नू रस्ता दसते हाँ। विश्व विच शांति तां होनी ही है, चाहे कोई वरसा लैण आवे चाहे ना आवे। बच्चियां दा फर्ज है सब बच्चियां नू शांति देना। ये समझ नहीं सकते दो चार नू वरसा मिलन नाल की होएगा। कोई नू रस्ता दस्या जांदा पर निश्चय ना होण दे कारण दूजियां नू आप समान बना नहीं सकते। जो निश्चय बुद्धि ने वो समझते ने। बाबा तो सानू वरदान मिल रहा है, वरदान दिंदे ने ना। आयुष्मान भव, धनवान भव भी कहंदे ने। सिर्फ कहन नाल आशीर्वाद नहीं मिल सकती। आशीर्वाद मंगदे ने तां उहनां नू समझाया जांदा, तुहानू शांति चाहीदी है तां पुरशार्थ करो, मेहनत तो सब कुछ मिलेगा। भगती मार्ग विच किन्नियां आशीर्वादां लैंदे ने। मां बाप टीचर गुरु सब तो मंगदे ने असी सुखी शांत रहिए, पर रह नहीं सकते क्योंकि इन्ने ढेर मनुख ने। उहनां नू सुख शांति मिल किवें सकदी है? गांदे भी ने शांति देवा, बुद्धि विच आंदा है हे परम पिता परमात्मा सानू शांति दी बख्शीश करो। वास्तव विच बख्शीश उसनू कहा जांदा जो कोई चीज पई है उहनू चक के पकड़ा दे। कहणगे तुहानू बख्शीश है, ये तुहाडा इनाम है। बाप कहंदे ने बख्शीश कोई किन्नी भी करदे, धन दी, मकान दी, कपड़िआं दी भी करदे, ओह होया दान पुन अलपकाल दे लई। मनुख मनुख नू दिंदे ने, साहूकार गरीब नू अथवा साहूकार साहूकार नू दिंदे आई, पर ए तां है शांति ते सुख स्थाई। एथे तां कोई एक जन्म दे लई सुख शांति दे नहीं सकदे क्योंकि उहनां कोल है ही नहीं। देण वाला एक बाप है, उहनां नू सुख शांति पवित्रता दा सागर कहा जांदा। उच्चे ते उच्चे भगवान दी महिमा गाई जांदी है। समझदे हैं उहनां तों शांति मिलेगी, फिर ओह साधू संत आदि कोल वी जांदे ने क्योंकि भगती मार गया ना, फेरा फिरांदे रहिंदे ने। ओह सब है अलपकाल दे लई पुरशार्थ। तुसी बच्चियां नू हुण सब बंद हो जांदा है, तुसी लिखदे भी हो बेखद दे बाप तो 100% पवित्रता सुख शांति दा वरसा पा सकते हो। एथे तां 100% अपवित्रता दुख अशांति है, पर मनुख ਸਮਝਦੇ ਨੇ। ਕਹਿੰਦੇ ਰਿਸ਼ੀ ਮੁਨੀ ਤਾਂ ਪਵਿੱਤਰ ਨੇ ਪਰ ਪਦਾਇਸ਼ ਤਾਂ ਫਿਰ ਵੀ ਉਹਨਾਂ ਦੀ ਵਿਸ਼ ਤੋਂ ਹੀ ਤਾਂ ਹੁੰਦੀ ਹੈ। ਮੂਲ ਗੱਲ ਇਹੀ ਹੈ, ਰਾਵਣ ਰਾਜ ਵਿੱਚ ਪਵਿੱਤਰਤਾ ਹੋ ਨਾ ਸਕੇ। ਪਵਿੱਤਰਤਾ ਸੁਖ ਸ਼ਾਂਤੀ ਸਭ ਦਾ ਸਾਗਰ ਇੱਕ ਬਾਪ ਹੈ। ਤੁਸੀਂ ਜਾਣਦੇ ਹੋ ਸਾਨੂੰ ਬਾਬਾ ਤੋਂ, 21 ਜਨਮ ਅਰਥਾਤ ਅੱਧਾ ਕਲਪ 2500 ਵਰਿਆਂ ਦੇ ਲਈ ਵਰਸਾ ਮਿਲਦਾ ਹੈ, ਇਹ ਤਾਂ ਗਰੰਟੀ ਹੈ। ਅੱਧਾ ਕਲਪ ਸੁਖ ਧਾਮ, ਅੱਧਾ ਕਲਪ ਦੁੱਖ ਧਾਮ। ਸ੍ਰਿਸ਼ਟੀ ਦੇ ਦੋ ਭਾਗ ਨੇ, ਇੱਕ ਨਵੀਂ ਦੁਨੀਆ ਇੱਕ ਪੁਰਾਣੀ। ਪਰ ਨਵੀਂ ਕਦੋਂ ਹੁੰਦੀ ਪੁਰਾਣੀ ਕਦੋਂ ਹੁੰਦੀ ਇਹ ਵੀ ਨਹੀਂ ਜਾਣਦੇ। ਚਾਰ ਦੀ ਆਯੂ ਕੋਈ ਵੀ ਐਕਿਊਰੇਟ ਦੱਸ ਨਾ ਸਕੇ। ਹੁਣ ਬਾਪ ਦੁਆਰਾ ਤੁਸੀਂ ਇਸ ਝਾੜ ਨੂੰ ਜਾਣਦੇ ਹੋ, ਇਹ 5000 ਵਰਿਆਂ ਦਾ ਪੁਰਾਣਾ ਝਾੜ ਹੈ। ਐਸ ਦੀ ਐਕਿਊਰੇਟ ਆਯੂ ਦਾ ਤੁਹਾਨੂੰ ਪਤਾ ਹੈ। ਹੋਰ ਜੋ ਵੀ ਝਾੜ ਹੁੰਦੇ ਨੇ ਉਹਨਾਂ ਦੀ ਆਯੂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ, ਅੰਦਾਜ਼ਾ ਦੱਸ ਦਿੰਦੇ ਨੇ। ਤੂਫਾਨ ਆਇਆ, ਝਾੜ ਗਿਰਿਆ ਤੇ ਆਯੂ ਪੂਰੀ ਹੋ ਗਈ। ਮਨੁੱਖਾਂ ਦਾ ਵੀ ਅਚਾਨਕ ਮੌਤ ਹੁੰਦਾ ਰਹਿੰਦਾ ਹੈ। ਇਸ ਬੇਖਤ ਦੇ ਝਾੜ ਦੀ ਆਯੂ ਪੂਰੇ 5000 ਵਰੇ ਹੈ। ਇਸ ਵਿੱਚ ਇੱਕ ਦਿਨ ਵੀ ਜ਼ਿਆਦਾ ਜਾਂ ਕੰਮ ਖੋ ਨਹੀਂ ਸਕਦਾ। ਇਹ ਬਣਿਆ ਬਣਾਇਆ ਝਾੜ ਹੈ ਨਾ, ਇਸ ਵਿੱਚ ਫਰਕ ਨਹੀਂ ਪੈ ਸਕਦਾ। ਡਰਾਮਾ ਵਿੱਚ ਜੋ ਸੀਨ ਜਿਸ ਸਮੇਂ ਚੱਲਣੀ ਹੈ ਉਸ ਸਮੇਂ ਹੀ ਚੱਲੇਗੀ, ਹੂ ਬਹੂ ਰਿਪੀਟ ਹੁੰਦਾ ਹੈ। ਆਯੂ ਵੀ ਐਕੂਰੇਟ ਹੈ। ਬਾਪ ਨੂੰ ਨਵੀਂ ਦੁਨੀਆ ਸਥਾਪਨ ਕਰਨ ਆਉਣਾ ਹੀ ਹੈ, ਐਕੂਰੇਟ ਟਾਈਮ ਤੇ ਆਉਂਦੇ ਨੇ। ਇੱਕ ਸੈਕਿੰਡ ਦਾ ਵੀ ਉਸ ਵਿੱਚ ਫਰਕ ਨਹੀਂ ਪੈ ਸਕਦਾ। ਇਹ ਵੀ ਤੁਹਾਡੀ ਹੁਣ ਬੇਹੱਦ ਦੀ ਬੁੱਧੀ ਹੋਈ, ਤੁਸੀਂ ਸਮਝ ਸਕਦੇ ਹੋ। ਪੂਰੇ 5000 ਵਰੇ ਬਾਅਦ ਬਾਪ ਆ ਕੇ ਪ੍ਰਵੇਸ਼ ਕਰਦੇ ਨੇ, ਇਸ ਲਈ ਸ਼ਿਵਰਾਤਰੀ ਕਹਿੰਦੇ ਨੇ। ਕ੍ਰਿਸ਼ਨ ਦੇ ਲਈ ਜਨਮ ਅਸ਼ਟਮੀ ਕਹਿੰਦੇ ਨੇ, ਸ਼ਿਵ ਦੀ ਜਨਮ ਅਸ਼ਟਮੀ ਨਹੀਂ ਕਹਿੰਦੇ, ਸ਼ਿਵ ਦੇ ਲਈ ਕਹਿੰਦੇ ਨੇ ਸ਼ਿਵਰਾਤਰੀ। ਕਿਉਂਕਿ ਜੇਕਰ ਸ਼ਿਵ ਦਾ ਜਨਮ ਹੋਵੇ ਤਾਂ ਮੌਤ ਵੀ ਹੋਵੇ। ਮਨੁੱਖ ਦਾ ਜਨਮ ਦਿਨ ਕਹਾਂਗੇ, ਸ਼ਿਵ ਦੇ ਲਈ ਤਾਂ ਹਮੇਸ਼ਾ ਕਹਿੰਦੇ ਨੇ ਸ਼ਿਵਰਾਤਰੀ। ਦੁਨੀਆ ਵਿੱਚ ਇਹਨਾਂ ਗੱਲਾਂ ਦਾ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੈ। ਤੁਸੀਂ ਸਮਝਦੇ ਹੋ ਸ਼ਿਵਰਾਤਰੀ ਕਿਉਂ ਕਹਿੰਦੇ ਨੇ, ਜਨਮ ਅਸ਼ਟਮੀ ਕਿਉਂ ਕਹਿੰਦੇ ਨੇ, ਸ਼ਿਵਰਾਤਰੀ ਕਿਉਂ ਕਹਿੰਦੇ ਨੇ ਤੇ ਸ਼ਿਵ ਦੀ ਜਨਮ ਅਸ਼ਟਮੀ ਕਿਉਂ ਨਹੀਂ ਕਹਿੰਦੇ? ਉਹਨਾਂ ਦਾ ਜਨਮ ਦਿਵਿਆ ਲੌਕਿਕ ਹੈ, ਜੋ ਹੋਰ ਕਿਸੇ ਦਾ ਹੋ ਨਹੀਂ ਸਕਦਾ, ਇਹ ਵੀ ਕੋਈ ਨਹੀਂ ਜਾਣਦੇ। ਸ਼੍ਰੀ ਬਾਬਾ ਕਦੋਂ ਕਿਵੇਂ ਆਉਂਦੇ ਨੇ, ਸ਼ਿਵਰਾਤਰੀ ਦਾ ਅਰਥ ਕੀ ਹੈ, ਇਹ ਸਾਰੀਆਂ ਗੱਲਾਂ ਤੁਸੀਂ ਹੀ ਜਾਣਦੇ ਹੋ। ਇਹ ਹੈ ਬੇਖੱਦ ਦੀ ਰਾਤ, ਭਗਤੀ ਦੀ ਰਾਤ ਪੂਰੀ ਹੋ ਦਿਨ ਹੁੰਦਾ ਹੈ। ਬ੍ਰਹਮਾ ਦੀ ਰਾਤ ਤੇ ਦਿਨ ਤੇ ਬ੍ਰਾਹਮਣਾਂ ਦਾ ਵੀ ਤਾਂ ਹੋਇਆ ਨਾ, ਇੱਕ ਬ੍ਰਹਮਾ ਦਾ ਖੇਲ ਥੋੜੀ ਚੱਲਦਾ ਹੈ, ਹੁਣ ਤੁਸੀਂ ਜਾਣਦੇ ਹੋ। ਹੁਣ ਦਿਨ ਸ਼ੁਰੂ ਹੁੰਦਾ ਹੈ, ਪੜਦੇ ਪੜਦੇ ਜਾਏ ਆਪਣੇ ਘਰ ਪਹੁੰਚਾਂਗੇ, ਫਿਰ ਦਿਨ ਵਿੱਚ ਆਵਾਂਗੇ। ਅੱਧਾ ਕਲਪ ਦਿਨ ਅੱਧਾ ਕਲਪ ਰਾਤ ਗਈ ਹੋਈ ਹੈ, ਪਰ ਕਿਸੇ ਦੀ ਬੁੱਧੀ ਵਿੱਚ ਆਉਂਦਾ ਨਹੀਂ। ਉਹ ਲੋਕ ਤਾਂ ਕਹਿਣਗੇ ਕਲਯੁਗ ਦੀ ਉਮਰ ਹਲੇ 40000 ਵਰੇ ਪਈ ਹੈ, ਸਤਯੁਗ ਦੀ ਲੱਖਾਂ ਵਰੇ ਹੈ, ਫਿਰ ਅੱਧੇ ਅੱਧੇ ਦਾ ਹਿਸਾਬ ਠਹਿਰਦਾ ਨਹੀਂ। ਕਲਪ ਦੀ ਆਯੂ ਨੂੰ ਕੋਈ ਵੀ ਨਹੀਂ ਜਾਣਦੇ। ਤੁਸੀਂ ਸਾਰੇ ਵਿਸ਼ਵ ਦੇ ਆਦਮਤ ਅੰਤ ਨੂੰ ਜਾਣਦੇ ਹੋ। ਇਹ 5000 ਵਰੇ ਬਾਅਦ ਸ੍ਰਿਸ਼ਟੀ ਚੱਕਰ ਲਗਾਉਂਦੀ ਰਹਿੰਦੀ ਹੈ, ਵਿਸ਼ਵ ਤਾਂ ਹੈ ਹੀ, ਉਸ ਵਿੱਚ ਪਾਠ ਵਜਾਉਂਦੇ ਵਜਾਉਂਦੇ ਮਨੁੱਖ ਹੀ ਤੰਗ ਹੋ ਜਾਂਦੇ ਨੇ। ਇਹ ਕੀ ਆਵਾਗਮਨ ਹੈ? ਜੇਕਰ 84 ਲੱਖ ਜਨਮਾਂ ਦਾ ਆਵਾਗਮਨ ਹੁੰਦਾ ਤਾਂ ਪਤਾ ਨਹੀਂ ਕੀ ਹੋ ਜਾਂਦਾ। ਨਾ ਜਾਣਨ ਦੇ ਕਾਰਨ ਕਲਪ ਦੀ ਆਯੂ ਵੀ ਵਧਾ ਦਿੱਤੀ। ਹੁਣ ਤੁਸੀਂ ਬੱਚੇ ਬਾਪ ਤੋਂ ਸਨਮੁਖ ਪੜ ਰਹੇ ਹੋ, ਅੰਦਰ ਭਾਸਨਾ ਆਉਂਦੀ ਹੈ, ਅਸੀਂ ਪ੍ਰੈਕਟੀਕਲ ਵਿੱਚ ਬੈਠੇ ਹਾਂ। ਪੁਰਸ਼ੋਤਮ ਸੰਗਮ ਯੁਗ ਨੂੰ ਜ਼ਰੂਰ ਆਉਣਾ ਹੈ। ਕਦੋਂ ਆਉਂਦਾ ਹੈ, ਕਿਵੇਂ ਆਉਂਦਾ ਹੈ, ਇਹ ਵੀ ਕੋਈ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਕਿੰਨਾ ਗਦਗਦ ਹੋਣਾ ਚਾਹੀਦਾ ਹੈ। ਤੁਸੀਂ ਕਲਪ ਕਲਪ ਬਾਪ ਤੋਂ ਵਰਸਾ ਲੈਂਦੇ ਹੋ, ਅਰਥਾਤ ਮਾਇਆ ਤੇ ਜਿੱਤ ਪਾਉਂਦੇ ਹੋ, ਫਿਰ ਹਾਰਦੇ ਹੋ। ਇਹ ਹੈ ਬੇਹਦ ਦੀ ਹਾਰ ਤੇ ਜਿੱਤ। ਉਹਨਾਂ ਰਾਜਾਵਾਂ ਦੀ ਬਹੁਤ ਹੀ ਹਾਰ ਜਿੱਤ ਹੁੰਦੀ ਰਹਿੰਦੀ ਹੈ। ਅਨੇਕ ਲੜਾਈਆਂ ਲੱਗਦੀਆਂ ਰਹਿੰਦੀਆਂ ਨੇ। ਛੋਟੀ ਜੀ ਲੜਾਈ ਲੱਗਦੀ ਤਾਂ ਵੀ ਕਹਿ ਦਿੰਦੇ, ਹੁਣ ਅਸੀਂ ਜਿੱਤ ਲਿਆ। ਕੀ ਜਿੱਤਿਆ? ਥੋੜੇ ਜਿਹੇ ਟੁਕੜੇ ਨੂੰ ਹੀ ਤਾਂ ਜਿੱਤਿਆ। ਵੱਡੀ ਲੜਾਈ ਵਿੱਚ ਜੇਕਰ ਕੋਈ ਹਾਰਦਾ ਤਾਂ ਝੰਡਾ ਗਿਰਾ ਦਿੰਦੇ ਨੇ। ਪਹਿਲੇ ਪਹਿਲੇ ਇੱਕ ਰਾਜਾ ਹੁੰਦਾ ਹੈ, ਪਹਿਲੇ ਪਹਿਲੇ ਇੱਕ ਰਾਜਾ ਹੁੰਦਾ ਹੈ, ਫਿਰ ਹੋਰ ਹੋਰ ਵਿਰਦੀ ਹੁੰਦੇ ਜਾਂਦੇ ਨੇ। ਪਹਿਲੇ ਪਹਿਲੇ ਐਨਾ ਸ਼੍ਰੀ ਲਕਸ਼ਮੀ ਨਾਰਾਇਣ ਦਾ ਰਾਜ ਸੀ, ਫਿਰ ਹੋਰ ਰਾਜਾ ਆਉਣੇ ਸ਼ੁਰੂ ਹੋ ਗਏ, ਜਿਵੇਂ ਪੋਪ ਦਾ ਦਿਖਾਉਂਦੇ ਨੇ। ਪਹਿਲੇ ਇੱਕ ਸੀ, ਫਿਰ ਨੰਬਰ ਵਾਰ ਪੋਪ ਵੀ ਬੈਠਦੇ ਗਏ। ਕਿਸੇ ਦੀ ਵੀ ਮੌਤ ਦਾ ਠਿਕਾਣਾ ਨਹੀਂ ਹੈ ਨਾ। ਤੁਸੀਂ ਬੱਚੇ ਜਾਣਦੇ ਹੋ, ਬਾਬਾ ਸਾਨੂੰ ਅਮਰ ਬਣਾ ਰਹੇ ਨੇ, ਅਮਰਪੁਰੀ ਦਾ ਮਾਲਿਕ ਬਣਾ ਰਹੇ ਨੇ। ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਮ੍ਰਿਤਯੂ ਲੋਕ, ਉਹ ਹੈ ਅਮਰ ਲੋਕ। ਇਹਨਾਂ ਗੱਲਾਂ ਨੂੰ ਨਵਾਂ ਕੋਈ ਸਮਝ ਨਾ ਸਕੇ, ਉਹਨਾਂ ਨੂੰ ਮਜ਼ਾ ਵੀ ਨਹੀਂ ਆਏਗਾ। ਜਿੰਨਾ ਪੁਰਾਣਿਆਂ ਨੂੰ ਆਵੇਗਾ, ਦਿਨ ਪ੍ਰਤੀ ਦਿਨ ਵਿਰਦੀ ਨੂੰ ਪਾਉਂਦੇ ਰਹਿੰਦੇ ਨੇ, ਨਿਸ਼ਚੈ ਪੱਕਾ ਹੋ ਜਾਂਦਾ ਹੈ। ਇਸ ਵਿੱਚ ਸਹਿਣਸ਼ੀਲਤਾ ਵੀ ਬਹੁਤ ਹੋਣੀ ਚਾਹੀਦੀ ਹੈ। ਇਹ ਤਾਂ ਆਸੁਰੀ ਦੁਨੀਆ ਹੈ, ਦੁੱਖ ਦੇਣ ਵਿੱਚ ਦੇਰੀ ਨਹੀਂ ਕਰਦੇ। ਤੁਹਾਡੀ ਆਤਮਾ ਕਹਿੰਦੀ ਹੈ, ਅਸੀਂ ਹੁਣ ਬਾਬਾ ਦੀ ਸ਼੍ਰੀਮਤ ਤੇ ਚੱਲ ਰਹੇ ਹਾਂ, ਅਸੀਂ ਸੰਗਮ ਯੁੱਗ ਤੇ ਹਾਂ, ਬਾਕੀ ਸਭ ਕਲ ਯੁੱਗ ਵਿੱਚ ਨੇ। ਹੁਣ ਅਸੀਂ ਪੁਰਸ਼ੋਤਮ ਬਣ ਰਹੇ ਹਾਂ, ਪੁਰਸ਼ਾਂ ਵਿੱਚੋਂ ਉੱਤਮ ਪੁਰਸ਼ ਪੜ੍ਹਾਈ ਨਾਲ ਹੀ ਬਣਦੇ ਨੇ, ਪੜ੍ਹਾਈ ਤੋਂ ਹੀ ਚੀਫ ਜਸਟਿਸ ਆਦਿ ਬਣਦੇ ਨੇ ਨਾ। ਤੁਹਾਨੂੰ ਬਾਪ ਪੜ੍ਹਾਉਂਦੇ ਨੇ, ਉਸ ਪੜ੍ਹਾਈ ਨਾਲ ਆਪਣੇ ਪੁਰਸ਼ਾਰਥ ਅਨੁਸਾਰ ਹੀ ਤੁਸੀਂ ਪਦ ਪਾਉਂਦੇ ਹੋ। ਜਿੰਨਾ ਜੋ ਪੜ੍ਹਨਗੇ ਉਹਨੀ ਗ੍ਰੇਡ ਮਿਲੇਗੀ। ਸਾਡੀ ਰਾਜਾਈ ਦੀ ਵੀ ਗ੍ਰੇਡ ਹੈ। ਵੈਸੇ ਉਸ ਪੜ੍ਹਾਈ ਵਿੱਚ ਰਾਜਾਈ ਦੀ ਗ੍ਰੇਡ ਨਹੀਂ ਹੁੰਦੀ, ਤੁਸੀਂ ਜਾਣਦੇ ਹੋ। ਅਸੀਂ ਰਾਜਾਵਾਂ ਦਾ ਰਾਜਾ ਬਣ ਰਹੇ ਹਾਂ, ਅੰਦਰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਅਸੀਂ ਡਬਲ ਸਿਰਤਾਜ ਬਹੁਤ ਉੱਚਾ ਬਣਦੇ ਹਾਂ। ਭਗਵਾਨ ਬਾਪ ਸਾਨੂੰ ਪੜ੍ਹਾ ਰਹੇ ਨੇ। ਕਦੇ ਕੋਈ ਸਮਝ ਨਾ ਸਕੇ ਕਿ ਨਿਰਾਕਾਰ ਬਾਪ ਕਿਵੇਂ ਆ ਕੇ ਪੜ੍ਹਾਉਂਦੇ ਨੇ। ਮਨੁੱਖ ਪੁਕਾਰਦੇ ਵੀ ਨੇ, ਹੇ ਪਤਿਤ ਪਾਵਨ, ਆਓ ਆ ਕੇ ਪਾਵਨ ਬਣਾਓ, ਫਿਰ ਵੀ ਪਾਵਨ ਨਹੀਂ ਬਣਦੇ। ਬਾਪ ਕਹਿੰਦੇ ਨੇ, ਕਾਮ ਮਹਾਸ਼ਤਰੂ ਹੈ, ਤੁਸੀਂ ਇੱਕ ਤਰਫ ਪੁਕਾਰਦੇ ਹੋ, ਪਤਿਤ ਪਾਵਨ ਆਓ। ਹੁਣ ਮੈਂ ਆਇਆ ਹਾਂ, ਕਹਿੰਦਾ ਹਾਂ, ਬੱਚੇ ਪਤਿਤ ਪਨਾ ਛੱਡ ਦੋ, ਫਿਰ ਵੀ ਤੁਸੀਂ ਛੱਡਦੇ ਕਿਉਂ ਨਹੀਂ? ਐਨੇ ਥੋੜੀ ਬਾਪ ਤੁਹਾਨੂੰ ਪਾਵਨ ਬਣਾਉਣ ਤੇ ਤੁਸੀਂ ਪਤਿਤ ਬਣਦੇ ਰਹੋ। ਤੇਰ ਐਵੇਂ ਪਤਿਤ ਬਣਦੇ ਨੇ, ਕੋਈ ਸੱਚ ਦੱਸਦੇ? ਬਾਬਾ ਇਹ ਭੁੱਲ ਹੋ ਗਈ। ਬਾਬਾ ਕਹਿੰਦੇ, ਕੋਈ ਵੀ ਭੁੱਲ ਹੋ ਜਾਵੇ ਫੌਰਨ ਦੱਸੋ ਨਾ, ਪਰ ਕੋਈ ਸੱਚ ਦੱਸਦਾ, ਕੋਈ ਝੂਠ ਦੱਸਦਾ? ਕੌਣ ਪੁੱਛਦਾ ਹੈ? ਮੈਂ ਥੋੜੀ ਕੇਕ ਨੂੰ ਅੰਦਰ ਬੈਠ ਕੇ ਜਾਣਾਗਾ, ਇਹ ਤਾਂ ਹੋ ਨਹੀਂ ਸਕਦਾ। ਮੈਂ ਤਾਂ ਆਉਂਦਾ ਹਾਂ ਸਿਰਫ ਬੱਚਿਆਂ ਨੂੰ ਰਾਏ ਦੇਣ ਦੇ ਲਈ। ਜੇਕਰ ਪਾਵਨ ਨਹੀਂ ਬਣੋਗੇ ਤਾਂ ਤੁਹਾਡਾ ਹੀ ਨੁਕਸਾਨ ਹੈ। ਮਿਹਨਤ ਕਰ, ਪਾਵਨ ਤੋਂ ਪਤਿਤ ਬਣ ਜਾਓਗੇ ਤਾਂ ਕਿ ਕੀਤੀ ਕਮਾਈ ਝੱਟ ਹੋ ਜਾਏਗੀ। ਖੁਦ ਨੂੰ ਹੀ ਲੱਜਾ ਆਏਗੀ ਕਿ ਖੁਦ ਹੀ ਪਤਿਤ ਬਣ ਗਏ, ਫਿਰ ਦੂਜਿਆਂ ਨੂੰ ਕਿਵੇਂ ਕਹਾਂਗੇ ਪਾਵਨ ਬਣੋ? ਅੰਦਰ ਖਾਏਗਾ ਨਾ, ਅਸੀਂ ਕਿੰਨਾ ਫਰਮਾਨ ਦਾ ਉਲੰਘਣ ਕੀਤਾ। ਇਹ ਤੇ ਤੁਸੀਂ ਬਾਪ ਤੋਂ ਡਾਇਰੈਕਟ ਪ੍ਰਤਿਗਿਆ ਕਰਦੇ ਹੋ, ਜਾਣਦੇ ਹੋ ਬਾਬਾ ਸਾਨੂੰ ਸੁਖ ਧਾਮ ਸ਼ਾਂਤੀ ਧਾਮ ਦਾ ਮਾਲਿਕ ਬਣਾ ਰਹੇ ਨੇ, ਹਾਜ਼ਰ ਨਾਜ਼ਿਰ ਹੈ। ਅਸੀਂ ਉਸ ਬਾਬਾ ਦੇ ਸਨਮੁਖ ਬੈਠੇ ਹਾਂ। ਉਹਨਾਂ ਵਿੱਚ ਪਹਿਲੇ ਨੌਲੇਜ ਥੋੜੀ ਸੀ, ਨਾ ਕੋਈ ਗੁਰੂ ਸੀ ਜਿਸਨੇ ਨੌਲੇਜ ਦਿੱਤੀ ਹੋ। ਜੇਕਰ ਗੁਰੂ ਹੁੰਦਾ ਤਾਂ ਸਿਰਫ ਇੱਕ ਨੂੰ ਥੋੜੀ ਦੇਗਾ ਗਿਆਨ। ਗੁਰੂਆਂ ਦੇ ਫੋਲੋਅਰਸ ਤਾਂ ਬਹੁਤ ਹੁੰਦੇ ਨੇ ਨਾ, ਇੱਕ ਥੋੜੀ ਹੋਏਗਾ। ਇਹ ਸਮਝਣ ਦੀਆਂ ਗੱਲਾਂ ਨੇ। ਸਤਿਗੁਰੂ ਹੈ ਹੀ ਇੱਕ, ਉਹ ਆ ਕੇ ਸਾਨੂੰ ਰਸਤਾ ਦੱਸਦੇ ਨੇ, ਅਸੀਂ ਫਿਰ ਦੂਜਿਆਂ ਨੂੰ ਦੱਸਦੇ ਹਾਂ। ਤੁਸੀਂ ਸਭ ਨੂੰ ਕਹਿੰਦੇ ਹੋ, ਬਾਪ ਨੂੰ ਯਾਦ ਕਰੋ। ਬਸ ਉੱਚੇ ਤੇ ਉੱਚੇ ਬਾਪ ਨੂੰ ਯਾਦ ਕਰਨ ਨਾਲ ਉੱਚ ਪਦ ਮਿਲੇਗਾ। ਤੁਸੀਂ ਰਾਜਾਵਾਂ ਦਾ ਰਾਜਾ ਬਣਦੇ ਹੋ, ਤੁਹਾਡੇ ਕੋਲ ਅਣਗਿਣਤ ਧਨ ਹੋਵੇਗਾ। ਤੁਸੀਂ ਆਪਣੀ ਝੋਲੀ ਭਰਦੇ ਹੋ ਨਾ, ਤੁਸੀਂ ਜਾਣਦੇ ਹੋ ਬਾਬਾ ਸਾਡੀ ਝੋਲੀ ਖੂਬ ਭਰ ਰਹੇ ਨੇ। ਕਹਿੰਦੇ ਨੇ ਕੁਬੇਰ ਕੋਲ ਬੜਾ ਧਨ ਸੀ, ਵਾਸਤਵ ਵਿੱਚ ਤੁਸੀਂ ਹਰੇਕ ਕੁਬੇਰ ਹੋ, ਤੁਹਾਨੂੰ ਵੈਕੁੰਠ ਰੂਪੀ ਖਜ਼ਾਨਾ ਮਿਲ ਜਾਂਦਾ ਹੈ। ਖੁਦਾ ਦੋਸਤ ਦੀ ਕਹਾਣੀ ਹੈ, ਉਸ ਨੂੰ ਜੋ ਪਹਿਲੇ ਮਿਲਦਾ ਸੀ ਉਸ ਨੂੰ ਇੱਕ ਦਿਨ ਦੇ ਲਈ ਬਾਦਸ਼ਾਹੀ ਦਿੰਦੀ ਸੀ। ਇਹ ਸਭ ਦ੍ਰਿਸ਼ਟਾਂਤ ਨੇ, ਅੱਲਾ ਮਾਨਾ ਬਾਪ। ਉਹ ਅਵਲ ਦਿਨ ਰਚਦਾ ਹੈ, ਫਿਰ ਸਾਕਸ਼ਤਕਾਰ ਹੋ ਜਾਂਦਾ ਹੈ, ਤੁਸੀਂ ਜਾਣਦੇ ਹੋ। ਬਰੋਬਰ ਅਸੀਂ ਯੋਗ ਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ ਹਾਂ। ਅੱਛਾ, ਮਿੱਠੇ ਮਿੱਠੇ ਸਿੱਕਿਲ ਤੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ, ਅਹਿਸਾਸਰੀ ਦੁਨੀਆਂ ਵਿੱਚ ਬਹੁਤ ਬਹੁਤ ਸਹਿਨਸ਼ੀਲ ਬਣ ਕੇ ਰਹਿਣਾ ਹੈ। ਕੋਈ ਗਾਲਾਂ ਦੇਵੇ, ਦੁੱਖ ਦੇਵੇ ਤਾਂ ਵੀ ਸਹਿਣ ਕਰਨਾ ਹੈ। ਬਾਪ ਦੀ ਸ਼੍ਰੀਮਤ ਕਦੇ ਵੀ ਨਹੀਂ ਛੱਡਣੀ। ਦੂਜਾ, ਡਾਇਰੈਕਟ ਬਾਪ ਨੇ ਪਾਵਨ ਬਣਨ ਦਾ ਫਰਮਾਨ ਕੀਤਾ, ਇਸ ਲਈ ਕਦੇ ਵੀ ਪਤਿਤ ਨਹੀਂ ਬਣਨਾ। ਕਦੇ ਕੋਈ ਪਾਕ ਹੋਵੇ ਤਾਂ ਬਾਪ ਤੋਂ ਛਿਪਾਣਾ ਨਹੀਂ ਹੈ, ਵਰਦਾਨ ਹੈ। ਏਕ ਨਾਮੀ ਤੇ ਇਕਾ ਨਾਮੀ ਦੇ ਪਾਠ ਦੁਆਰਾ ਹਲਚਲ ਵਿੱਚ ਵੀ ਅਚਲ ਅਡੋਲ ਭਵ। ਏਕ ਨਾਮੀ ਤੇ ਇਕਾ ਨਾਮੀ ਦੇ ਪਾਠ ਦੁਆਰਾ ਹਲਚਲ ਵਿੱਚ ਵੀ ਅਚਲ ਅਡੋਲ ਭਵ। ਸਮੇਂ ਪ੍ਰਮਾਣ ਵਾਯੂਮੰਡਲ ਅਸ਼ਾਂਤੀ ਹਲਚਲ ਦਾ ਵਧਦਾ ਜਾ ਰਿਹਾ ਹੈ। ਅਜਿਹੇ ਸਮੇਂ ਤੇ ਅਚਲ ਅਡੋਲ ਰਹਿਣ ਦੇ ਲਈ ਬੁੱਧੀ ਦੀ ਲਾਈਨ ਬੜੀ ਕਲੀਅਰ ਹੋਣੀ ਚਾਹੀਦੀ ਹੈ। ਇਸ ਦੇ ਲਈ ਸਮੇਂ ਪ੍ਰਮਾਣ ਟਚਿੰਗ ਕੈਚਿੰਗ ਪਾਵਰ ਦੀ ਬਹੁਤ ਜ਼ਰੂਰਤ ਹੈ। ਇਸ ਨੂੰ ਵਧਾਉਣ ਦੇ ਲਈ ਏਕ ਨਾਮੀ ਤੇ ਇਕੋਨਮੀ ਵਾਲੇ ਬਣੋ। ਏਕ ਨਾਮੀ ਤੇ ਇਕੋਨਮੀ ਕਰਨ ਵਾਲੇ, ਬੱਚਤ ਕਰਨ ਵਾਲੇ ਬੱਚਿਆਂ ਦੀ ਲਾਈਨ ਕਲੀਅਰ ਹੋਣ ਦੇ ਕਾਰਨ ਬਾਪ ਦਾਦਾ ਦੇ ਡਾਇਰੈਕਸ਼ਨ ਨੂੰ ਸਹਿਜ ਕੈਚ ਕਰਕੇ ਹਲਚਲ ਵਿੱਚ ਵੀ ਅਚਲ ਅਡੋਲ ਰਹਿੰਦੇ ਹੋ। ਸਲੋਗਨ ਹੈ ਸਥੂਲ ਸੁਖਮ ਕਾਮਨਾਵਾਂ ਦਾ ਤਿਆਗ ਕਰੋ ਤਾਂ ਕਿਸੇ ਵੀ ਗੱਲ ਦਾ ਸਾਹਮਣਾ ਕਰ ਸਕੋਗੇ। ਸਥੂਲ ਸੁਖਮ ਕਾਮਨਾਵਾਂ ਦਾ ਤਿਆਗ ਕਰੋ ਤਾਂ ਕਿਸੇ ਵੀ ਗੱਲ ਦਾ ਸਾਹਮਣਾ ਕਰ ਸਕੋਗੇ। ਖੁਦ ਪ੍ਰਤੀ ਤੇ ਸਰਵ ਪ੍ਰਤੀ ਮਨਸਾ ਦੁਆਰਾ ਯੋਗ ਦੀ ਸ਼ਕਤੀਆਂ ਦਾ ਪ੍ਰਯੋਗ ਕਰੋ। ਅੱਜ ਦਾ ਅਵਿਅਕਤ ਇਸ਼ਾਰਾ, ਹੁਣ ਮਨਸਾ ਦੀ ਕੁਆਲਿਟੀ ਨੂੰ ਵਧਾਓ। ਕੁਆਲਿਟੀ ਵਾਲੀਆਂ ਆਤਮਾਵਾਂ ਨੇੜੇ ਆਉਣਗੀਆਂ। ਇਸ ਵਿੱਚ ਡਬਲ ਸੇਵਾ ਹੈ, ਸਵਾ ਦੀ ਵੀ ਦੂਜਿਆਂ ਦੀ ਵੀ। ਸਵਾ ਦੇ ਲਈ ਵੱਖ ਮਿਹਨਤ ਨਹੀਂ ਕਰਨੀ ਪਵੇਗੀ, ਪ੍ਰਲਬਧ ਪ੍ਰਾਪਤ ਹੈ। ਅਜਿਹੀ ਸਥਿਤੀ ਅਨੁਭਵ ਹੋਏਗੀ। ਇਸ ਸਮੇਂ ਦੀ ਸ੍ਰੇਸ਼ਟ ਪ੍ਰਲਬਧ ਹੈ ਸਦਾ ਸਵਯਂ ਸਰਵ ਪ੍ਰਾਪਤੀਆਂ ਤੋਂ ਸੰਪੰਨ ਰਹਿਣਾ ਤੇ ਸੰਪੰਨ ਬਣਾਉਣਾ। ਓਮ ਸ਼ਾਂਤੀ।